ਮਹਾਰਾਜ ਕਹਿੰਦੇ ਕੇਸ਼ਵਦਾਸ, ਗੁਰਮਤ ਦੇ ਅੰਦਰ ਛੋਟਾ ਬੜਾ ਕੋਈ ਨਹੀਂ, ਇੱਕੋ ਆਤਮਾ ਸਾਰੇ ਪਰਿਪੂਰਨ। ਪਰ ਚੰਗਾ, ਤੁਸੀਂ ਇਹਦੇ ਨਾਲ ਦੂਰੀ ਗੱਲ ਕਰੀਆ ਮਾਨਤਾ ਦੀ। ਤੁਸੀਂ ਪੰਡਿਤ ਹੋ, ਵਿਦਵਾਨ ਹੋ, ਬਾਣੀ ਦੀ ਖੋਜ ਕਰੋਗੇ, ਬਾਣੀ ਦਾ ਪ੍ਰਚਾਰ ਕਰੋਗੇ, ਬਾਣੀ ਦੇ ਸਿਧਾਂਤ ਨੂੰ ਜਾਣੋਗੇ, ਮੇਰਾ ਪੰਥ ਤੁਹਾਡੀ ਇੱਜ਼ਤ ਕਰੇਗਾ ਸਦਾ ਹੀ, ਮੈਂ ਵੀ ਤੁਹਾਡੀ ਇੱਜ਼ਤ ਕਰਦਾ। ਤੁਸੀਂ ਐਂ ਕਰੋ, ਇੱਕ ਕੰਮ ਤੁਹਾਨੂੰ ਦੱਸਦੇ ਹਾਂ, ਜੇ ਉਹ ਕੰਮ ਕਰੋਗੇ ਫਿਰ ਤਾਂ ਅਸੀਂ ਤੁਹਾਨੂੰ ਬਹੁਤ ਪੁੱਛਾਂਗੇ, ਤੁਹਾਡੇ ਪੁੱਛੇ ਬਿਨਾਂ ਨਹੀਂ ਚੱਲਾਂਗੇ। ਜੇ ਉਹ ਕੰਮ ਨਹੀਂ ਕਰੋਗੇ ਫਿਰ ਤੁਹਾਨੂੰ ਰਿਜੈਕਟ ਕਰ ਦਾਂਗੇ ਅਸੀਂ। ਕਹਿੰਦੇ ਉਹ ਕਿਹੜਾ ਕੰਮ ਹੈ? ਮਹਾਰਾਜ ਕਹਿੰਦੇ ਕੋਈ ਜ਼ੋਰ ਨਹੀਂ ਲਾਉਣਾ, ਕੁਛ ਨਹੀਂ ਕਰਨਾ, ਸਵੇਰੇ ਆ ਜਾਓ, ਤੁਹਾਨੂੰ ਕੰਮ ਦੱਸ ਦਿੱਤਾ ਜਾਏਗਾ। ਅਤੇ ਬਹੁਤਾ ਚਿਰ ਨਹੀਂ ਕਰਾਉਂਦੇ, ਥੋੜ੍ਹਾ ਜਿਹਾ ਚਿਰ ਕਰਾਵਾਂਗੇ, ਉਹ ਤੋਂ ਬਾਅਦ ਤੁਹਾਨੂੰ ਇੱਕ ਇੱਕ ਦੁਸ਼ਾਲਾ, ਪੰਜ ਪੰਜ ਮੋਹਰਾਂ ਦੇਵਾਂਗੇ ਸਭ ਨੂੰ, ਅਤੇ ਰੋਜ਼ ਰੇਸ਼ਮੀ ਵਸਤਰ ਦੇਵਾਂਗੇ, ਪੈਸੇ ਦਿਆ ਕਰਾਂਗੇ, ਰੋਜ਼ ਰੋਜ਼ ਆ ਗਿਆ ਕਰੋ। ਦੂਸਰੇ ਦਿਨ ਸਾਰੇ ਹੀ ਤਿਆਰ ਹੋ ਕੇ ਆ ਗਏ ਵੀ ਅੱਜ ਮਹਾਰਾਜ ਨੇ ਦੁਸ਼ਾਲੇ ਵੀ ਦੇਣੇ ਨੇ, ਸਰੋਪੇ ਵੀ ਦੇਣੇ ਆ, ਵੱਡੇ ਵੱਡੇ ਮੋਹਰਾਂ ਵੀ ਦੇਣੀਆਂ ਨੇ ਸੋਨੇ ਦੀਆਂ। ਦੱਸੋ ਮਹਾਰਾਜ, ਅਸੀਂ ਤਿਆਰ ਹੋ ਕੇ ਆ ਗਏ। ਮਹਾਰਾਜ ਕਹਿੰਦੇ ਆਸਣ ਵਿਛੇ ਪਏ ਨੇ, ਉੱਥੇ ਚਲੋ। ਕਹਿੰਦੇ ਲਓ ਪੰਡਿਤ ਜੀ, ਕੇਸ਼ਵ ਰਾਮ ਜੀ, ਇਸ ਤਰ੍ਹਾਂ ਕਰੋ, ਆਸਣਾਂ 'ਤੇ ਬੈਠ ਜਾਓ ਅਤੇ ਮਾਲਾ ਪਈ ਹੈ ਹਰੇਕ ਦੇ ਨਾਲ, ਜਿਹਦੇ ਤਾਂ ਚਿੱਤ ਵਿੱਚ ਚੱਲ ਸਕਦਾ ਚਿੱਤ ਨਾਲ, ਮਨ ਵਿੱਚ ਚੱਲਦਾ ਮਨ ਨਾਲ, ਰਸਨਾ 'ਤੇ ਚੱਲਦਾ ਰਸਨਾ ਨਾਲ। ਇਹ ਸਿਰਫ ਕੁਛ ਨਹੀਂ ਕਰਨਾ, ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਸ਼ਗਨ ਛਕਾਉਣ ਵਾਸਤੇ ਭੰਡਾਰੇ ਖੁੱਲ੍ਹੇ ਆ, ਛਕ ਲਓ, ਖੂਬ ਗੱਫੇ ਛਪਾਏ, ਪੇਟ ਭਰ ਭਰ ਕੇ ਛਕ ਲਏ, ਮੱਖਣ ਛਕ ਰਹੇ ਨੇ, ਹੋਰ ਅਨੇਕਾਂ ਕਿਸਮ ਦੇ ਪਦਾਰਥ ਛਕ ਕੇ ਬੈਠ ਗਏ। ਮਹਾਰਾਜ ਕਹਿੰਦੇ ਵੀ ਫਿਰ ਥੋੜ੍ਹੀ ਦੇਰ ਨੂੰ ਤੁਹਾਨੂੰ ਦੁੱਧ ਆਏਗਾ, ਹੋਰ ਚੀਜ਼ਾਂ ਆਉਣਗੀਆਂ, ਜੋ ਕਹੋਗੇ ਉਹ ਆਏਗਾ, ਬਦਾਮਾਂ ਦੀ ਸਦਾਈ ਆਏਗੀ, ਬਹਿ ਜਾਓ ਅਤੇ ਵਾਹਿਗੁਰੂ ਵਾਹਿਗੁਰੂ ਕਹਿਣਾ। ਇੱਕ ਤਾਂ ਵਾਸੀ ਨਹੀਂ ਲੈਣੀ, ਇੱਕ ਨੇਤਰ ਨਹੀਂ ਖੋਲ੍ਹਣੇ, ਇੱਕ ਸੌਣਾ ਨਹੀਂ ਹੈ, ਸਾਵਧਾਨ ਹੋ ਕੇ ਇਸ ਤਰ੍ਹਾਂ ਬੈਠਣਾ, ਬਸ ਐਂ ਕਹੀ ਜਾਣਾ ਵਾਹਿਗੁਰੂ ਵਾਹਿਗੁਰੂ। ਮਾਲਾ ਨਾ ਕਹਿ ਹੁੰਦਾ ਮਾਲਾ ਨਾਲ ਕਹਿ ਲਓ, ਰਸਨਾ ਨਾਲ ਕਹਿ ਹੁੰਦਾ ਰਸਨਾ ਨਾਲ ਕਹਿ ਲਓ, ਸਵਾਸ ਨਾ ਕਹਿ ਹੁੰਦਾ ਸਵਾਸ ਨਾ ਕਹਿ ਲਓ, ਮਨ 'ਚ ਚਿੱਤ ਸਕਦੇ ਹੋ ਮਾਨਸਿਕ ਤੌਰ 'ਤੇ ਕਹਿ ਸਕਦੇ ਹੋ ਮਾਨਸਿਕ ਤੌਰ 'ਤੇ ਕਹਿ ਲਓ। ਜਦ ਥੋੜ੍ਹੀ ਦੇਰ ਹੋਈ, ਪਹਿਰੇ 'ਤੇ ਖੜਾਤੇ ਸਿੰਘ, ਕਹਿੰਦੇ ਦੇਖੋ ਸਾਵਧਾਨ ਕਰਾਉਣਗੇ ਤੁਹਾਨੂੰ, ਜਿਹੜਾ ਸੌਂਗਾ ਗੁੱਸਾ ਨਾ ਕਰਿਓ। ਅਤੇ ਉਸ ਵੇਲੇ ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਨੇ, ਸਵਾਹ ਤਾਂ ਹੈ ਨਹੀਂ ਸੀ ਨਾਮ ਜਪਣ ਦਾ, ਅਤੇ ਨੇਤਰ ਖੋਲ੍ਹ ਕੇ ਦੂਏ ਵੱਲ ਦੇਖਦਾ, ਦੂਆ ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਉੱਧਰ ਨੂੰ ਦੇਖਦਾ ਵੀ ਬੈਠਾ ਹੈ ਵੀ ਮਾਲਾ ਫੇਰਦਾ, ਮੈਂ ਹੀ ਫੇਰਦਾ, ਮਨ ਕਿੱਥੋਂ ਲੱਗੇ, ਕਿਸੇ ਨੂੰ ਵਾਸੀ ਆ ਰਹੀ ਹੈ, ਕਈ ਉਂਗਣ ਲੱਗ ਗਏ, ਕਈ ਐਂ ਹੋ ਗਏ, ਨਾ ਸਾਡੇ ਵੀ ਹੋ ਜਾਂਦੇ ਹੁੰਦੇ ਨੇ, ਕੀਰਤਨ ਸੁਣਦੇ ਰਹਿੰਦੇ ਇੱਥੇ ਆ ਜਾਣ, ਇਹਦੇ ਸਾਵਧਾਨ ਤਾਂ ਨਹੀਂ ਰਹਿੰਦੀ, ਨੀਂਦ ਤੁੰਦਰਾ ਨੀਂਦ ਪੈ ਜਾਂਦੀ ਹੁੰਦੀ ਹੈ। ਸਾਵਧਾਨਤਾ ਮਹਾਰਾਜ ਨੇ ਸਾਵਧਾਨਤਾ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇੱਕ ਆਗਰਚੀ, ਸਾਵਧਾਨ ਹੋ ਕੇ ਬੈਠੋ ਸੰਗਤ ਦੇ ਅੰਦਰ, ਅੱਖਾਂ ਮੀਚੇ 'ਤੇ ਜਿਹਨੂੰ ਨੀਂਦ ਆਉਂਦੀ ਹੈ, ਨੇਤਰ ਖੋਲ੍ਹ ਕੇ ਗੁਰੂ ਸਰੂਪ ਦਾ ਧਿਆਨ ਕਰੋ, ਸ਼ਬਦ ਵਿੱਚ ਬੋਲੋ, ਕੰਨਾਂ ਨਾਲ ਬਾਣੀ ਸੁਣ ਕੇ ਉਹਦੇ ਅਰਥ ਭਾਵ ਹਿਰਦੇ 'ਚ ਧਾਰਨ ਕਰੋ। ਥੋੜ੍ਹੀ ਦੇਰ ਤੋਂ ਬਾਅਦ ਉਂਗਣ ਲੱਗ ਗਏ ਕਈ, ਕਈਆਂ ਨੂੰ ਵਾਸੀਆਂ ਆਉਣ ਲੱਗ ਗਈਆਂ, ਇੱਕ ਨੂੰ ਆਈ, ਸਾਰਿਆਂ ਨੇ ਸ਼ੁਰੂ ਕਰ ਦਿੱਤਾ, ਇਹ ਵਾਸੀ 'ਚ ਐਸੀ ਬਿਮਾਰੀ ਹੈ, ਇੱਕ ਨੂੰ ਆ ਜਾਵੇ ਸਾਰਿਆਂ ਨੂੰ ਆਓ, ਕਿਉਂਕਿ ਜਿਹਦਾ ਜਿਹਦਾ ਦਿਲ ਨਹੀਂ ਲੱਗਦਾ ਉਹਨੂੰ ਸਾਰਿਆਂ ਨੂੰ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਚਿੱਤ ਨਾ ਲੱਗਣ ਦੀ ਬਾਤ ਹੁੰਦੀ ਹੈ, ਇੱਕ ਨੇ ਕਿਤਾਬ ਪੜ੍ਹ ਲੈਂਦੇ ਨੇ, ਬਾਣੀ ਪੜ੍ਹਨ ਲਾ ਦਿਓ, ਵਾਸੀਆਂ ਲੈਣ ਲੱਗ ਜਾਣਗੇ, ਕਿਉਂਕਿ ਚਿੱਤ ਨਹੀਂ ਲੱਗ ਰਿਹਾ, ਰਿਜੈਕਸ਼ਨ ਆ ਰਹੀ ਹੈ ਅੰਦਰੋਂ। ਮਹਾਰਾਜ ਕਹਿੰਦੇ ਦੇਖੋ ਤਾਂ ਸਿੰਘਾ, ਮਹਾਰਾਜ ਬਹੁਤ ਤਾਂ ਉਂਗਦੇ ਨੇ, ਕਈ ਅੱਖਾਂ ਖੋਲ੍ਹੀ ਬੈਠੇ ਨੇ, ਕਈ ਵਾਸੀਆਂ ਹੀ ਲਈ ਜਾਂਦੇ, ਕਹਿੰਦੇ ਸਾਵਧਾਨ ਕਰੋ, ਬੋਲ ਦਿਓ, ਜਿਹੜੇ ਉਂਗਦੇ ਨੇ ਉਹਨਾਂ ਨੂੰ ਸ਼ਸਤਰ ਦੀ ਹੁਜ ਨਾਲ ਜਗਾ ਦਿਓ, ਉਹਨਾਂ ਦੇ ਵਰਸ਼ੇ ਲਾਈ ਜਾਂਦੇ ਨੇ ਸਿਰਾ, ਸਾਵਧਾਨ ਸਾਵਧਾਨ ਹੋ ਸਾਵਧਾਨ ਹੋ, ਘੰਟਾ ਨਾ ਲੰਘ ਸਕਿਆ। ਫਿਰ ਸਿੰਘ ਚਲੇ ਗਏ, ਗੱਲਾਂ ਕਰਨ ਲੱਗ ਗਏ, ਕਹਿੰਦੇ ਵੀ ਇਹ ਤਾਂ ਬਹੁਤ ਔਖਾ ਕੰਮ ਹੈ, ਇਹ ਤਾਂ ਨਹੀਂ ਹੋਣਾ। ਕਹਿੰਦੇ ਮੋਹਰਾਂ ਮਾਰਾਂ ਤਾਂ ਲੈ ਲਓ ਅੱਜ ਦੀਆਂ, ਕਹਿੰਦੇ ਇਹ ਤਾਂ 8 ਘੰਟੇ ਮਹਾਰਾਜ ਨੇ ਕਹਿਤਾ, ਇਹ ਤਾਂ ਆਉਣੇ ਹੀ ਨਹੀਂ 8 ਘੰਟੇ, ਆਪਾਂ ਨੂੰ ਨੀਂਦ ਜ਼ੋਰ ਨਾਲ ਆ ਰਹੀ ਹੈ, ਵਾਸੀਆਂ ਆ ਰਹੀਆਂ, ਇਹਨਾਂ ਨੂੰ ਕਿਵੇਂ ਰੋਕੀਏ। ਸਿੰਘ ਤੱਕ ਕਰੜਾ ਭੇਜਦਾ, ਉਹ ਕਹਿੰਦਾ ਦੇਖੋ ਪੰਡਿਤ ਜੀ, ਹੁਣ ਤਾਂ ਤਾਂ ਹੱਥ ਬੰਨ੍ਹਦੇ ਹਾਂ ਅਸੀਂ ਤੁਹਾਡੇ, ਤੁਸੀਂ ਗੁਰੂ ਦਾ ਕਾਰਜ ਕਰਨ ਲੱਗੇ ਹੋ, ਜੇ ਮਜ਼ਦੂਰ ਇਮਾਨਦਾਰੀ ਨਾਲ ਕੰਮ ਨਾ ਕਰੇ ਤਾਂ ਫਿਰ ਕਹਿੰਦੇ ਫਿਰ ਉਹਨੂੰ ਦੰਡ ਦਾ ਭਾਗੀ ਹੁੰਦਾ, ਤੇ ਮੈਂ ਫਿਰ ਦੰਡ ਦੇਣਾ, ਹੁਜ ਮਾਰਨੀ ਆ ਪੂਰੇ ਜ਼ੋਰ ਦੀ, ਗੁੱਸਾ ਨਾ ਕਰਿਓ। ਉੱਠ ਕੇ ਖੜੇ ਹੋ ਗਏ। ਕਹਿੰਦੇ ਕੇਸ਼ਵਦਾਸ ਤੁਸੀਂ ਆ ਗਏ ਭਾਈ, ਅੱਜ ਦੀਆਂ ਤਾਂ ਲੈ ਜਾਓ, ਤੁਹਾਨੂੰ ਐਡਵਾਂਸ ਦੇ ਦਿੱਤੀਆਂ ਪਈਆਂ ਨੇ, ਕੀ ਗੱਲ ਤੁਸੀਂ ਬੈਠਦੇ ਨਹੀਂ? ਕਹਿੰਦੇ ਮਹਾਰਾਜ, ਇੱਦੋਂ ਸੁਖਾਲਾ ਰੁਜ਼ਗਾਰ ਸਾਡੇ ਕੋਲ ਹੈਗਾ, ਇਹ ਤਾਂ ਬਹੁਤ ਔਖਾ। ਕਹਿੰਦੇ ਉਹ ਕਿਹੜਾ? ਕਹਿੰਦੇ ਰਾਹੂ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਮਾੜਾ ਜਿਹਾ ਮਾਈ ਨੂੰ ਕਹਿਣ ਦੀ ਲੋੜ ਹੈ ਵੀ ਤੇਰੇ ਉੱਤੇ ਤਾਂ ਸੜ ਸਤੀ ਚੜ ਗਈ, ਸੱਤ ਕਿਸਮ ਦਾ ਅਨਾਜ ਦੇ ਅਤੇ ਕੋਈ ਚੀਜ਼ ਦੇ, ਚਿੱਟਾ ਚਿੱਟੇ ਕਿਸਮ ਦਾ ਤੇਲ ਉਹਦਾ ਘਿਓ ਹੁੰਦਾ, ਪੀਲੇ ਕਿਸਮ ਦੇ ਕੋਈ ਧਾਤ ਦੀ, ਕੋਈ ਗਹਿਣਾ ਦੇ, ਉਹ ਮੁੰਦਰੀ ਮੰਗਦੇ ਨੇ ਜਾਂ ਕੋਈ ਹੋਰ ਚੀਜ਼ ਮੰਗਦੇ। ਕਹਿੰਦੇ ਮਹਾਰਾਜ, ਇੱਕ ਵਾਰੀ ਕਿਹਾ ਵੀ ਸਿੰਘਾਂ ਵਾਲੇ ਦਾ ਖਤਰਾ ਹੈ, ਧਰਤੀ ਦੇ ਉੱਤੇ ਇਸ ਤਰ੍ਹਾਂ ਚੱਲਣ ਵਾਲੇ ਦਾ ਖਤਰਾ, ਮਾਈ ਖੇਸ ਵੀ ਲਿਆਊਗੀ, ਸਭ ਕੁਛ ਲਿਆ ਕੇ ਦੇ ਦੂ, ਕੁਛ ਲੈ ਲਓ। ਅਤੇ ਕਹਿੰਦੇ ਸਾਡਾ ਤਾਂ ਚੁਟਕੀ ਦਾ ਕੰਮ ਹੈ ਮਹਾਰਾਜ, 8 ਘੰਟੇ ਕਦ ਲੱਗੇ, ਕਦ ਸਾਨੂੰ ਤੂੰ ਮਿਲਿਆ? ਨਾ ਮਹਾਰਾਜ, ਇਹ ਕੰਮ ਔਖਾ। ਮਹਾਰਾਜ ਕਹਿੰਦੇ, ਆਖਣ ਔਖਾ ਸਾਚਾ ਨਾ, ਜੇ ਸੁਖਾਲਾ ਹੁੰਦਾ ਸਾਰੀ ਦੁਨੀਆ ਹੀ ਨਾਮ ਜਪਦੀ, ਲੇਕਿਨ ਨਾਮ ਤੋਂ ਭੁੱਲ ਕੇ, ਮਹਾਰਾਜ ਕਹਿੰਦੇ ਜੇ ਨਾਮ ਭੁੱਲਦਾ ਨਾ ਤਾਂ ਇਹ ਤਨ ਨੂੰ ਅੱਗ ਦੇ ਵਿੱਚ ਜਾਲਦੇ, ਰੱਖਣ ਦੇ ਕਾਬਲ ਨਹੀਂ, ਕਿਉਂਕਿ ਜਿਹੜੇ ਕੰਮ ਵਾਸਤੇ ਇਹ ਪ੍ਰਾਪਤ ਹੋਇਆ ਹੈ, ਨਾਨਕ ਇਹ ਤਨ ਜਾਲ ਜਿਨੀ ਜਲਿਆ ਨਾਮ ਵਿਸਾਰਿਆ। ਜਿਹਨੇ ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਨੇ ਨਾਮ ਨੂੰ ਭੁਲਾ ਦਿੱਤਾ, ਕਹਿੰਦੇ ਉਹਨੂੰ ਜਾਲਦੇ ਭਾਈ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜਾ ਕਾਏ, ਉਹਨੇ ਹੇਠ ਚਲਾਈ ਹੈ ਬਾਲਣ ਸੰਦੇ ਪਾਏ। ਬਾਲਣ ਤਾਂ ਬਾਜੂ ਲੱਕੜੀ ਤੋਂ ਵੀ ਸਸਤਾ ਹੈ। ਸੋ ਇਸ ਤਰ੍ਹਾਂ ਦੇ ਨਾਲ ਨਾਮ ਤੋਂ ਬਗੈਰ ਗੁਣ ਗਲ ਜਾਂਦੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਉਸ ਦਿਨ ਜਦੋਂ ਦੇਰ ਹੋ ਕੇ ਆਏ ਅਤੇ ਕੀਰਤਨ ਰਹਿ ਗਿਆ ਉਹ ਦਿਨ, ਇਸ ਗੱਲ ਨੂੰ ਇੰਨਾ ਫੀਲ ਕਰਿਆ ਆਪਣੇ ਵੀ ਇਹ ਤਾਂ ਤਨ ਰੱਖਣ ਦੇ ਕਾਬਲੇ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਦੂਰ ਚਲਾ ਜਾਏ, ਭਾਵੇਂ ਆਪ ਨਹੀਂ ਗਏ, ਸਾਨੂੰ ਸਮਤ ਦਿੱਤੀ ਹੈ ਇਹ ਸਾਰੀ। ਅਤੇ ਮਹਾਰਾਜ ਫਰਮਾਨ ਕਰਦੇ ਹਾਂ ਕਿ ਨਾਮ ਜਲ ਭੁੱਲਣ ਦੇ ਨਾਲ ਆਦਮੀ ਦੇ ਵਿੱਚ ਜਿੰਨੇ ਗੁਣ ਨੇ, ਸਤਗੁਣ ਜਿਹਨਾਂ ਨੂੰ ਕਹਿੰਦੇ ਨੇ, ਖਿਮੈ, ਸ਼ਰਧ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸਤ ਹੈ, ਤਪ ਹੈ, ਬ੍ਰਹਮਚਰੀ ਹੈ, ਦਾਨ ਹੈ, ਜਿੰਨੇ ਗੁਣ ਨੇ ਸਾਰੇ ਦੇ ਸਾਰੇ ਮਹਾਰਾਜ ਕਹਿੰਦੇ ਉਹ ਖਤਮ ਹੋ ਜਾਂਦੇ ਨੇ ਜੇ ਨਾਮ ਭੁੱਲ ਜਾਵੇ। ਐਂ ਫਰਮਾਨ ਕਰਦੇ ਭੁੱਲ ਕੇ ਹਰ ਨਾਮ ਨੂੰ ਗਲ ਗਏ ਗੁਣ ਤੇਰੇ ਚਾਰੇ, ਭੁੱਲ ਕੇ ਹਰ ਨਾਮ ਗਲ ਗਏ ਗੁਣ ਤੇਰੇ ਚਾਰੇ, ਹਰ ਨਾਮ ਗਾ। ਸਿਰਤ ਤੇਰੇ ਗੁਣ ਗਲਿਆ। ਵਾਹਿਗੁਰੂ ਜਦੋਂ ਭੁੱਲਦਾ ਹੈ, ਕਿੰਨਾ ਹੀ ਨੇਕ ਬੰਦਾ ਹੋਵੇ, ਉਹਦੇ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ, ਪਤਨ ਹੋਣਾ ਸ਼ੁਰੂ ਹੋ ਜਾਂਦਾ। ਕਰਨੀ ਕਾਗਦ ਮਨ ਵਸ ਬਾਣੀ, ਬੁਰਾ ਭਲਾ ਦੋਏ ਲੇਖ ਪਏ। ਕਹਿੰਦੇ ਜਿਹੜੀ ਸਾਡੀ ਕਰਨੀ ਹੈ ਨਾ, ਆਚਰਣ ਹੈ, ਕਰੈਕਟਰ ਹੈ, ਇਹ ਤਾਂ ਹੈਗਾ ਕਾਗਜ਼। ਕਰੈਕਟਰ ਛੋਟੀ ਜਿਹੀ ਚੀਜ਼ ਨਹੀਂ ਹੁੰਦੀ, ਬੇਅੰਤ ਚੀਜ਼ਾਂ ਨੇ ਇਹਦੇ ਵਿੱਚ। ਕੋਈ 30-40 ਚੀਜ਼ਾਂ ਹੋਣ ਤਾਂ ਕਰੈਕਟਰ ਹੋਇਆ ਕਰੇ। ਇੱਕ ਬੰਦਾ ਹੋਰ ਗੱਲਾਂ 'ਚੋਂ ਚੰਗਾ ਕ੍ਰੋਧੀ ਹੈ, ਕਹਿੰਦੇ ਇਹਦਾ ਕੀ ਕਰੈਕਟਰ ਹੈ, ਕਹਿ ਕੇ ਮੁੱਕਰ ਜਾਂਦਾ ਉਹਨੂੰ, ਕਹਿੰਦੇ ਇਹਦਾ ਕੀ ਕਰੈਕਟਰ ਹੈ। ਲੋਭੀ ਹੈ, ਕਹਿੰਦੇ ਇਹਦਾ ਕਰੈਕਟਰ ਹੀ ਨਹੀਂ ਹੈ। ਕਰੈਕਟਰ ਪੂਰੇ ਸਾਰੇ ਗੁਣ ਹੋਣ ਉਹਨੂੰ ਕਰੈਕਟਰ ਕਹਿੰਦੇ। ਆਚਰਣ ਕਹਿੰਦੇ ਨੇ, ਸਾਡਾ ਜਿਹੜਾ ਆਚਰਣ ਹੈ ਇਹ ਤਾਂ ਹੈਗਾ ਕਾਗਜ਼, ਕਰਨੀ ਕਾਗਜ਼। ਮਨ ਵਸਵਾਣੀ ਦੁਆਤ ਹੈਗਾ ਸਾਡੀ ਮਨ। ਇਹ ਹਰ ਵਕਤ ਲੇਖ ਲਿਖੀ ਜਾਂਦਾ ਕਾਗਜ਼ ਦੇ ਉੱਤੇ, ਮਨ ਜਿਹੜੇ ਹਰ ਵਕਤ ਲਿਖਦਾ, ਹਰ ਘੜੀ ਚਿੰਤਤ ਹੀ ਦੀਸਾ ਸਭ ਕੋਈ, ਚੇਤਾ ਏਕ ਤੇ ਹੀ ਸੁੱਖ ਹੋਏ। ਇਹਦੇ ਉੱਤੇ ਦੋ ਕਿਸਮ ਦੇ ਲੇਖ ਕਾਗਜ਼ 'ਤੇ ਲਿਖੀ ਜਾਂਦਾ ਆਚਰਨ ਦੇ ਵਿੱਚ, ਅੰਤਸ਼ਕਰਨ ਦੇ ਵਿੱਚ। ਬੁਰਾ ਭਲਾ ਦੋਵੇਂ ਲੇਖ ਪਏ, ਇੱਕ ਬੁਰੇ ਲੇਖ ਲਿਖਦਾ, ਇੱਕ ਭਲੇ ਲਿਖਦਾ। ਅਤੇ ਉਹਨਾਂ ਲੇਖਾਂ ਨਾਲ ਕੀ ਹੁੰਦਾ, ਸਾਡਾ ਸੁਭਾਅ ਬਣਨਾ ਸ਼ੁਰੂ ਹੋ ਜਾਂਦਾ। ਸ਼ੁਭ ਅਤੇ ਅਸ਼ੁਭ ਕਰਮਾਂ ਵੱਲ ਸਾਨੂੰ ਤੋਰਦਾ ਫਿਰ ਉਹ ਸੁਭਾਅ। ਜੇ ਤਾਂ ਸ਼ੁਭ ਜ਼ਿਆਦਾ ਲਿਖੇ ਗਏ ਫਿਰ ਸਤਸੰਗ 'ਚ ਆਏਗਾ, ਆਸਾ ਦੀ ਵਾਰ 'ਤੇ ਜਿੱਦਣ ਹੋਏਗੀ, ਰਾਤ ਨੂੰ ਇਹ ਫਿਕਰ ਹੋਏਗਾ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ, ਪਹਿਲਾਂ ਹੀ ਉੱਠ ਕੇ ਤੁਰ ਜਾਏਗਾ, ਟਾਈਮ ਤੋਂ ਵੀ ਪਹਿਲਾਂ ਜਾ ਕੇ ਬੈਠ ਜਾਏਗਾ, ਕਿਉਂਕਿ ਉਹਦੇ ਸ਼ੁਭ ਗੁਣ ਵੱਧ ਗਏ ਨੇ। ਉਹ ਸ਼ੁਭ ਗੁਣ ਫਿਰ ਹੁਣ ਤੋਰ ਰਹੇ ਨੇ ਵੀ ਤੂੰ ਨੀਂਦ ਪਿਆਰੀ ਨਾ ਕਰ, ਜਾਗ ਅੰਮ੍ਰਿਤ ਵੇਲੇ ਹਨੇਰੇ ਦੀ ਪਰਵਾਹ ਨਾ ਕਰ, ਜਾ ਕੇ ਹਰੀ ਦਾ ਜਸ ਸਰਵਣ ਕਰ। ਉਹ ਤੁਰਦਾ ਹੈ। ਅਤੇ ਜੇ ਮਾੜੇ ਲੇਖ ਲਿਖੇ ਗਏ ਫਿਰ ਪਿੱਠ ਦਿੰਦਾ ਵੀ ਮੇਰੇ 'ਤੇ ਜਾ ਨਹੀਂ ਹੁੰਦਾ, ਅੱਜ ਤਾਂ ਮੈਨੂੰ ਕੰਮ ਹੈ, ਸਰੀਰ ਮੇਰਾ ਥੱਕਿਆ ਹੋਇਆ, ਅੱਜ ਤਾਂ ਮੇਰੇ 'ਤੇ ਜਾ ਨਹੀਂ ਹੁੰਦਾ, ਸੌਂ ਜੂ ਬੇਫਿਕਰ ਹੋ ਗਿਆ। ਕਿਉਂਕਿ ਲੇਖਾਂ ਦਾ ਸੁਭਾਅ ਦਾ ਫਰਕ ਪੈ ਗਿਆ। ਬੁਰੇ ਭਲੇ ਦੋ ਲੇਖ ਲਿਖੇ ਗਏ ਇਹਦੇ ਅੰਤਸ਼ਕਰਨ 'ਚ, ਉਹ ਅੰਤਸ਼ਕਰਨ ਦੇ ਲਿਖੇ ਲੇਖ ਬਿਰਤੀ ਬਣਾਉਂਦੇ ਨੇ। ਬਿਰਤੀ ਉਹਨੂੰ ਮਹਾਰਾਜ ਕਿਰਤ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਸੁਭਾਅ ਨੇ ਸਾਡੇ ਨੇ, ਬੁਰੇ ਭਲੇ ਸਾਡੇ ਜਿਹੜੇ ਕਰਮ ਸੀ ਉਹਨਾਂ ਨੇ ਸਾਡਾ ਸੁਭਾਅ ਬਣਾ ਤਾ, ਸੁਭਾਅ ਨੇ ਸਾਡੀ ਕਿਰਤ ਬਣਾ ਤੀ। ਉਹ ਕਿਰਤ ਦੇ ਕਰਮਾਂ ਦੇ ਨਾਲ ਅਸੀਂ ਹੇ ਪ੍ਰਭੂ ਤੇਰੇ ਨਾਲੋਂ ਦੂਰ ਚਲੇ ਗਏ, ਤੂੰ ਕਿਰਪਾ ਕਰ। ਸੋ ਦੋ ਕਿਸਮ ਦੇ ਲੇਖ ਲਿਖੇ ਜਾਂਦੇ, ਸ਼ੁਭ ਅਤੇ ਅਸ਼ੁਭ। ਦੋਵੇਂ ਰਸਤੇ ਨੇ, ਦੋ ਕਾਂਟੇ ਹੋ ਜਾਂਦੇ ਨੇ। ਜੇ ਅਸ਼ੁਭ ਲੇਖ ਲਿਖੇ ਗਏ ਤਾਂ ਅਸ਼ੁਭ ਪਾਸੇ ਨੂੰ ਅਸੀਂ ਤੁਰਨਾ ਸ਼ੁਰੂ ਹੋ ਜਾਂਗੇ, ਗਲਤ ਗੱਲਾਂ ਕਰਾਂਗੇ, ਨਾਸਤਿਕਤਾ ਆ ਜਾਏਗੀ, ਤਰਕਾਂ ਆ ਜਾਣਗੀਆਂ। ਹਰੀ ਦਾ ਜਸ ਕੰਨ ਨਾਲ ਸੁਣਨ ਨੂੰ ਤਿਆਰ ਨਹੀਂ ਹੋਵਾਂਗੇ, ਉਲਟੇ ਪਾਸੇ ਨੂੰ ਜਾਵਾਂਗੇ। ਅਤੇ ਕਰਮ ਜਿਹੜੇ ਨੇ, ਕਰਮਾਂ ਦਾ ਅਸਰ ਹੈ ਇਹ ਤਾਂ ਦੂਰ ਹੁੰਦਾ ਹੈ ਜੇ ਗੁਣ ਪੈਦਾ ਹੋਣ। ਗੁਣ ਪੈਦਾ ਹੁੰਦੇ ਨੇ ਨਾਮ ਜਪੇ 'ਤੇ, ਕਿਉਂਕਿ ਵਾਹਿਗੁਰੂ ਗੁਣਾਂ ਦਾ ਖਜ਼ਾਨਾ। ਮਹਾਰਾਜ ਕਹਿੰਦੇ ਸੰਸਾਰ ਇਸ ਗੱਲ ਨੂੰ ਸਮਝਦਾ ਨਹੀਂ ਹੈ, ਕਰਨੀ ਕਾਗਦ ਮਨ ਵਸ ਬਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਸੁਭਾਅ ਬਣ ਗਿਆ ਨਾ ਸਾਡਾ, ਉਹ ਸੁਭਾਅ ਸਾਨੂੰ ਚਲਾਉਂਦਾ, ਫਿਰ ਸੁਭਾਅ ਦੇ ਬਸ ਅਧੀਨ ਹੋ ਕੇ ਅਸੀਂ ਚੱਲਦੇ। ਤੋ ਗਣਨਾ ਹੀ ਅੰਤਰ, ਚਿੱਤ ਚੇਤਸ ਕੀ ਨਹੀਂ ਬਾਵਰੀਆ ਬੌਰਿਆ, ਤੂੰ ਤਾਂ ਪਾਗਲ ਹੋ ਗਿਆ ਇਸ ਤਰ੍ਹਾਂ ਫਰਮਾਨ ਕਰਦੇ ਆ। ਮਨਾ ਬਾਵਰਿਆ ਸੈਨੂੰ ਬਿਸਰਿਆ ਕਰ, ਆ ਬਿਨ ਨਾਵੈ ਸਭ ਜੱਗ ਬੌਰਾ ਨਾ। ਮਹਾਰਾਜ ਕਹਿੰਦੇ ਸਾਰਾ ਸੰਸਾਰ ਬੌਲਾ ਹੋਇਆ ਹੋਇਆ ਹਲਕ ਗਿਆ। ਹਲਕਿਆ ਹੋਇਆ ਜਿਹੜਾ ਹੁੰਦਾ ਉਹਨੂੰ ਆਪਣੇ ਦੀ ਪਛਾਣ ਨਹੀਂ ਰਹਿੰਦੀ, ਉਹਨੂੰ ਵੀ ਆ ਕੇ ਚੱਕ ਮਾਰਦਾ, ਜਿੱਥੇ ਰਹਿੰਦਾ ਉਹਨਾਂ ਨੂੰ ਵੀ ਵੱਢ ਖਾਂਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬੌਰਾ ਹੋ ਗਿਆ ਇਹ ਮਨ, ਆਪਣੇ ਨਾਲ ਰਹਿਣ ਵਾਲੇ ਵਾਹਿਗੁਰੂ ਨੂੰ ਭੁੱਲ ਗਿਆ, ਜਿਹੜੇ ਚੋਰ ਸੀਗੇ ਉਹਨਾਂ ਵੱਲ ਨੂੰ ਤੁਰਿਆ ਜਾਂਦਾ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਤੂੰ ਕਿਉਂ ਨਹੀਂ ਚਿੱਤ ਦੇ ਵਿੱਚ ਚੇਤਦਾ ਉਸ ਵਾਹਿਗੁਰੂ ਨੂੰ? ਹਰ ਵਿਸਰ ਤੇਰੇ ਗੁਣੇ ਗਲਿਆ, ਤੇਰੇ ਤਾਂ ਦਿਨ ਰਾਤ ਸਵੇਰੇ ਹੀ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ, ਦੂਆ ਦਿਨ ਫੇਰ ਹੋ ਜਾਂਦਾ, ਰਾਤ ਆ ਜਾਂਦੀ ਹੈ ਫੇਰ ਗਲਦੇ ਨੇ, ਦਿਨ ਚੜ ਜਾਂਦਾ ਫੇਰ ਗਲਦੇ ਆ, ਇੰਨਾ ਘਾਟੇ ਦਾ ਵਪਾਰੀ ਤੋਂ। ਜਾਲੀ ਰਹਿਣ ਜਾਲ ਦਿਨ ਹੋਊਗਾ ਹਰ ਘੜੀ, ਕਹਿੰਦਾ ਅਸੂਲਾਂ 'ਤੇ ਮਹਾਰਾਜ ਕਹਿੰਦੇ ਤੂੰ ਗਿਰਦਾ, ਭੋਗਾਂ ਦੇ ਰਸਾਂ ਦੇ ਵਿੱਚ ਫਸ ਰਿਹਾ ਹਰ ਘੜੀ, ਦਿਨ ਵਿੱਚ ਵੀ ਰਾਤ ਵਿੱਚ ਵੀ। ਜੇਤੀ ਘੜੀ ਫਾਹੀ ਤੇਤੀ, ਜਿੰਨੀਆਂ ਘੜੀਆਂ ਨੇ ਉਹ ਸਾਰੀਆਂ ਫਾਹੀਆਂ ਬਣ ਬਣ ਕੇ ਤੇਰੇ ਗਲ ਵਿੱਚ ਪਈ ਜਾਂਦੀਆਂ, ਰਸ ਰਸ ਚੋਗ ਚੁਗੇ ਨੇ ਤਾਂ ਫਾਸੇ, ਝੂਠ ਸਮੂੜੇ ਕਵਨ ਗੁਣ। ਤੂੰ ਤਾਂ ਇਹ ਜਿਹੜੇ ਬਾਕੀ ਕੁਰਸ ਨੇ, ਵਾਹਿਗੁਰੂ ਦਾ ਨਾਮ ਦਾ ਰਸ ਹੁੰਦਾ, ਕੀਰਤਨ ਦਾ ਰਸ ਹੁੰਦਾ, ਬ੍ਰਹਮਾਨੰਦ ਦਾ ਰਸ ਹੁੰਦਾ, ਨਾਮ ਦਾ ਰਸ ਹੁੰਦਾ, ਸੇਵਾ ਦਾ ਰਸ ਹੁੰਦਾ, ਇਹ ਰਸ ਛੱਡ ਕੇ ਤੂੰ ਕੁਰਸਾਂ 'ਚ ਬਾਕੀ ਜਿੰਨੇ ਰਸ ਆਦਮੀ ਨੂੰ ਮਹਿਸੂਸ ਹੁੰਦੇ ਨੇ ਉਹ ਸਾਰੇ ਕੁਰਸ ਨੇ। ਕਹਿੰਦੇ ਉਹਨਾਂ ਕੁਰਸਾਂ 'ਚ ਪੈ ਕੇ ਰਸ ਰਸ ਭੋਗ ਚੁਗੇ ਨਿੱਤ ਫਸੇ, ਤੂੰ ਤਾਂ ਰੋਜ਼ ਹਰ ਸਾਹ ਫਸਦਾ ਜਾਂਦਾ, ਛੂਟਸ ਮੂਹਰੇ ਕਵਨ ਗੁਣੀ, ਪਾਗਲਾ ਛੁੱਟੇਗਾ ਕਿਵੇਂ, ਤੂੰ ਤਾਂ ਫੂਲ ਹੁੰਦਾ ਤੁਰਿਆ ਜਾਂਦਾ। ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤੇ ਤਲਾਗ ਰਹੀ। ਕਾਇਆ ਰੂਪੀ ਜਿਹੜੀ ਆਰਣ ਹੈ ਇਹਦੇ ਵਿੱਚ ਲੋਹਾ, ਮਨ ਰੂਪੀ ਲੋਹਾ, ਇਹਦੇ ਉੱਤੇ ਪੰਜ ਵਿਸ਼ਿਆਂ ਦੀ ਅੱਗ ਹਰ ਵਕਤ ਲੱਗੀ ਰਹਿੰਦੀ ਹੈ। ਕੋਇਲੇ ਪਾਪ ਪੜੇ ਤੁਸੀਂ ਉੱਪਰ, ਮਨ ਜਲਿਆ ਸਿੰਨੀ ਚਿੰਤ ਪਈ, ਕੋਲੇ ਪਾਪਾਂ ਦੇ ਪੈ ਪੈ ਕੇ ਮਨ ਜਲ ਕੇ ਮਨੂਰ ਹੋ ਗਿਆ, ਫਿਰ ਕੋਈ ਇਲਾਜ ਹੈ? ਮਹਾਰਾਜ ਕਹਿੰਦੇ ਇਲਾਜ ਤਾਂ ਹੈਗਾ, ਜੇ ਕਰਨਾ ਹੈ ਕਿਸੇ ਨੇ ਅਸੀਂ ਦੱਸ ਦਿੰਦੇ ਹਾਂ। ਮਨੂਰ ਹੋਇਆ ਹੋਇਆ ਫਿਰ ਮੁੜ ਕੇ ਸੋਨਾ ਮਿਲ ਬਣ ਸਕਦਾ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਸਤਿਗੁਰੂ ਮਿਲ ਜਾਵੇ ਪੂਰਾ ਸਤਿਗੁਰੂ। ਕਹਿੰਦੇ ਫਿਰ ਇਹ ਮਨੂਰ ਬਣਿਆ ਹੋਇਆ ਕੰਚਨ ਬਣ ਜਾਂਦਾ, ਉਹ ਫਿਰ ਕਾਹਦੇ ਨਾਲ ਬਣਾਉਂਦਾ? ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ, ਉਹਦੇ ਕੋਲ ਅੰਮ੍ਰਿਤ ਨਾਮ ਹੁੰਦਾ ਅਤੇ ਨਾਮ ਦੀ ਦਾਤ ਦਿੰਦਾ, ਨਾਨਕ ਤ੍ਰਿਸਟਸ ਦੇਹਾ, ਦੇਹ ਮੁੜ ਕੇ ਫਿਰ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ, ਤ੍ਰਿਖ ਪ੍ਰਸੰਨ ਹੋ ਕੇ ਉਹ ਦਿੰਦਾ ਨਾਮ ਦੀ ਦਾਤ। ਫਿਰ ਇਹ ਜਿਹੜਾ ਜੀਵ ਹੈ ਮੁੜ ਕੇ ਫਿਰ ਸੁਰਜੀਤ ਹੋ ਜਾਂਦਾ, ਮਰਿਆ ਹੋਇਆ ਫਿਰ ਜਿਉਂਦਾ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਐਸਾ ਨਾਮ ਹੈ ਨਾਨਕ, ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾ, ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਜੀਵ ਨੇ ਜਿਹਨੇ ਨਾਮ ਵਿਸਾਰ ਦਿੱਤਾ, ਕਹਿੰਦੇ ਉਹਨੂੰ ਜਾਲ ਦੇ ਪਾਏ, ਪਾਉਂਦੀ ਜਾਏ ਪਰਾਲ, ਕੂੜਾ ਕਰਕਟ ਪੈ ਰਿਹਾ ਤੇਰੇ ਅੰਤਸ਼ਕਰਨ 'ਚ, ਪਿੱਛਾ ਹੱਥ ਨਾ ਉਪੜਿਆ ਫੇਰ ਨਹੀਂ ਹੱਥ ਜਾਣਾ ਉੱਥੇ, ਤਿੱਤ ਨਿਬੰਧਾ ਤਾਲ ਅੰਤਸ਼ਕਰਨ ਦੇ ਨੀਵੇਂ ਤਾਲ ਵਿੱਚ, ਆਤਮ ਵਸਤੂ ਰੂਪ ਸੋਨੇ ਦਾ ਗਹਿਣਾ ਵਿੱਚ ਗਿਰਿਆ ਪਿਆ, ਚੱਕ ਲੈ ਜੇ ਚੱਕ ਹੁੰਦਾ ਸਮਾਂ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਸਾਧ ਸਿੰਘ ਜੀ ਨਾਮ ਹੈ, ਨਾਨਕੇ ਘਰ ਕੇਵਲ ਨਾਮ, ਇੱਥੇ ਕੁਛ ਨਹੀਂ ਹੈ, ਜਿੱਥੇ ਨਾਮ ਆ ਗਿਆ ਉੱਥੇ ਸਭ ਕੁਛ ਆ ਗਿਆ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿੱਥੇ ਨਾਮ ਆ ਗਿਆ ਉੱਥੇ ਕੋਈ ਬਿਮਾਰੀ ਨਹੀਂ ਰਹਿੰਦੀ, ਉੱਥੇ ਕੋਈ ਫਿਕਰ ਨਹੀਂ ਰਹਿੰਦਾ, ਚਿੰਤਾ ਦਾ ਨਾਸ਼ ਹੋ ਜਾਂਦਾ, ਵਿਘਨਾਂ ਦਾ ਨਾਸ਼ ਹੋ ਜਾਂਦਾ, ਜਮਾਂ ਤੋਂ ਛੁੱਟ ਜਾਂਦਾ, ਗਰਭ ਵਿੱਚ ਆਉਂਦਾ ਨਹੀਂ। ਸਾਰੀਆਂ ਹੀ ਬਰਕਤਾਂ ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੂਸਰੀ ਅਸ਼ਟਪਦੀ 'ਚ ਵਿਚਾਰ ਨਾਲ ਪੜ੍ਹ ਕੇ ਦੇਖਿਓ ਕਿ ਜਿੱਥੇ ਨਾਮ ਆ ਗਿਆ ਉੱਥੇ ਆਹ ਚੀਜ਼ਾਂ ਆ ਜਾਂਦੀਆਂ। ਉਹ ਪੜ੍ਹਨ ਵਾਸਤੇ ਨਹੀਂ ਹੈ ਅਸ਼ਟਪਦੀਆਂ, ਕਮਾਉਣ ਵਾਸਤੇ ਨੇ, ਬਾਣੀ ਕਮਾਉਣ ਵਾਸਤੇ। ਆਸਾ ਦੀ ਵਾਰ ਪੜ੍ਹਦੇ ਹਾਂ, ਇਹ ਐਂ ਖੁੱਲ੍ਹਦੀ ਜਾਂਦੀ ਹੈ ਜਿਵੇਂ ਕੋਈ ਮੂਹਰੇ ਫਿਲਮ ਲੱਗੀ ਹੁੰਦੀ ਹੈ, ਵਿਚਾਰ ਕਰਕੇ ਦੇਖ ਲਿਓ, ਕਦੇ ਐਂ ਲੱਗੂ ਵੀ ਫਿਲਮ ਚੱਲ ਰਹੀ ਆ ਬਹੁਤ ਜ਼ਬਰਦਸਤ, ਜਿਹਦੇ ਇੱਕ ਇੱਕ ਅੱਖਰ 'ਚ ਬੇਅੰਤ ਭਾਵ ਲੁਕੇ ਪਏ, ਜਿਹਦਾ ਉਹਨੂੰ ਸਮਝ ਲਓ ਤਾਂ ਰੋਜ਼ ਨਵੀਂ ਹੈ। ਇਸੇ ਕਰਕੇ ਮਹਾਰਾਜ ਨੇ ਰੋਜ਼ ਕਿਹਾ ਵੀ ਨਿਤ ਕੀਰਤਨ ਕਰੋ ਆਸ਼ਾ ਜੀ ਦੀ ਵਾਰਤ, ਆਪ ਕਰਾਉਂਦੇ ਰਹੇ ਨੇ। ਦਸੇ ਪਾਤਸ਼ਾਹੀਆਂ ਕਰਾਉਂਦੀਆਂ ਰਹੀਆਂ। ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਛੱਡ ਦਿੱਤਾ, ਅੱਧੀ ਰਾਤ ਤੁਰੇ ਨੇ, ਅਤੇ ਜਦੋਂ ਘੱਗਰ ਦੇ ਕਿਨਾਰੇ ਪਹੁੰਚ ਗਏ ਇਹਦੇ ਸਰਸੇ ਦੇ, ਉਸ ਵੇਲੇ ਤਰਪਹਿਰੇ ਦੀ ਆਵਾਜ਼ ਆਈ, ਘੰਟਾ ਵੱਜ ਗਿਆ, ਘੜਿਆਲ ਵੱਜ ਗਿਆ, ਅਤੇ ਮਹਾਰਾਜ ਦੇਖਿਆ ਘੋੜਿਆਂ 'ਤੇ ਚੜ੍ਹੇ ਹੋਏ ਨੇ ਵੀ ਤਰਪਹਿਰਾ ਵੱਜ ਗਿਆ ਭਾਈ, ਆਸਾ ਜੀ ਦੀ ਵਾਰ ਦਾ ਟਾਈਮ ਹੋ ਗਿਆ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਫੇਰ ਆਸਾ ਜੀ ਦੀ ਵਾਰ ਤਾਂ ਸਿੱਖ ਦਾ ਜੀਵਨ ਹੈ ਮਹਾਰਾਜ, ਪਿੱਛੋਂ ਦੁਸ਼ਮਣ ਚੜ੍ਹਿਆ ਆ ਰਿਹਾ, ਖਬਰ ਆਈ ਆ ਵੀ ਸਾਰੀਆਂ ਹੀ ਫੌਜਾਂ ਇੱਧਰ ਨੂੰ ਮੁੜ ਪਈਆਂ ਨੇ ਜਿੰਨਿਆਂ ਨੇ ਘੇਰਾ ਕੱਤਿਆ ਹੋਇਆ ਸੀ। ਕਹਿੰਦੇ ਦੇਖੋ, ਜੇ ਸਿੱਖ ਦੇ ਕੋਲੋਂ ਰੂਹਾਨੀਅਤ ਚਲੀ ਗਈ ਤਾਂ ਕੱਖ ਨਹੀਂ ਬਚਦਾ, ਸਰੀਰ ਜਾਵੇ ਤਾਂ ਜਾਵੇ, ਆਤਮ ਖੁਰਾਕ ਨਹੀਂ ਜਾਣ ਦੇਣੀ, ਸਰੀਰ ਨੂੰ ਚਾਹੇ ਕਿੰਨਾ ਹੀ ਖੇਤ ਹੋਵੇ। ਉਸੇ ਵੇਲੇ ਦੀਵਾਨ ਲਾ ਕੇ ਖਬਰ ਆ ਗਈ, ਮਹਾਰਾਜ ਬਹੁਤ ਨੇੜੇ ਆ ਗਏ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਅਤੇ ਭਾਈ ਬਚਿੱਤਰ ਸਿੰਘ ਨੂੰ, ਮਾਨ ਸਿੰਘ ਹੋਣਾ ਨੂੰ, ਉਦੇ ਸਿੰਘ ਨੂੰ, ਇਹਨਾਂ ਨੂੰ 500 ਜਵਾਨ ਦੇ ਕੇ ਮਹਾਰਾਜ ਨੇ ਭੇਜਤਾ। ਪੂਰੀ ਆਸ਼ਾ ਜੀ ਦੀ ਵਾਰ, ਪੂਰੀ ਅਰਦਾਸ ਹੋਣ ਤੋਂ ਬਾਅਦ ਆਪ ਫੇਰ ਸਰਸਾ ਪਾਰ ਗਏ। ਦੱਸ ਦਿੱਤਾ ਆਪਣੇ ਪ੍ਰੈਕਟੀਕਲ ਕਰਕੇ ਕਿ ਐਸੇ ਵਿਗੜੇ ਸਮੇਂ ਦੇ ਵਿੱਚ ਵੀ ਸਿੱਖ ਆਸ਼ਾ ਜੀ ਦੀ ਵਾਰ ਦਾ ਸਾਥ ਨਹੀਂ ਛੱਡ। ਹੁਣ ਕੀ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ, ਨਾ ਕੋਈ ਕਿਸੇ ਦੇ ਯਾਦ, ਵਾਧੂ ਚੀਜ਼ ਬਣ ਗਈ, ਗੁਰਦੁਆਰਿਆਂ 'ਚ ਪੜ੍ਹਦੇ ਨੇ, ਮੱਥਾ ਟੇਕਣ ਚਲੇ ਜਾਂਦੇ ਨੇ, ਕੋਈ ਪੂਰਾ ਬੈਠ ਕੇ ਸੁਣਦਾ ਨਹੀਂ, ਕਿਤੇ ਪੂਰੀ ਪੜ੍ਹੀ ਨਹੀਂ ਜਾਂਦੀ, ਪੜ੍ਹਨ ਵਾਲੇ ਪੜ੍ਹੀ ਜਾਂਦੇ ਆ, ਸੁਣਨ ਵਾਲੇ ਸੁਣਦੇ ਨੇ। ਗਾ ਕੇ ਪੜ੍ਹਦੇ ਸੀ ਪੁਰਾਣੇ ਸਿੱਖ, ਸਾਰੇ ਜੋਟੀਆਂ ਦੇ ਵਿੱਚ ਪੜ੍ਹਿਆ ਕਰਦੇ, ਪਿੰਡਾਂ 'ਚ ਰਿਵਾਜ਼ ਸਿੱਖੀ ਥਾਂ ਕਾਇਮ ਸੀ ਜਦ ਗੁਰਦੁਆਰਿਆਂ 'ਚ ਆਸਾ ਦੀ ਵਾਰ ਚੱਲਦੀ ਸੀ। ਹੁਣ ਗੁਰਦੁਆਰਿਆਂ 'ਚ ਪਿੰਡਾਂ 'ਚ ਚਲੇ ਜਾਓ, ਕਿਤੇ ਚਲੇ ਜਾਓ, ਭਾਈ ਵੀ ਨਹੀਂ ਜਾਗਦਾ, ਉਹ ਪਾਠਾਂ ਤੋਂ ਵਿਹਲ ਨਹੀਂ ਮਿਲਦਾ, ਅਤੇ ਕੀਰਤਨ ਕੌਣ ਕਰੇ, ਨਾ ਕੋਈ ਇਹਦੇ ਨੂੰ ਰੁਚੀ ਕਰਦਾ, ਅਖੀਰ ਪਤਨ ਆ ਰਿਹਾ, ਉੱਤੋਂ ਉੱਤੋਂ ਸਿੱਖ ਰਹਿ ਗਏ, ਵਿੱਚੋਂ ਖਤਮ ਹੋ ਗਏ। ਸੋ ਇਹ ਸਾਰੀਆਂ ਚੀਜ਼ਾਂ ਨਾਮ ਦੇ ਆਸਰੇ ਖੜੀਆਂ ਸਾਧ ਸਿੰਘ ਜੀ, ਨਾਮ ਐਵੇਂ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨਾਮ ਦੀ ਪ੍ਰਾਪਤੀ ਵਾਸਤੇ ਇੱਕ ਵਿਚਿੱਤਰ ਲੀਲਾ ਰਚੀ ਆਪ ਮੋਦੀ ਖਾਨੇ। ਜਦੋਂ ਇਹ ਘਟਨਾ ਵਾਪਰੀ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਉਸ ਵੇਲੇ ਐਸਾ ਹੋਇਆ ਕੋਈ ਸੰਦੇਸ਼ਾ ਮਿਲਿਆ ਗੁਰੂ ਨਾਨਕ ਪਾਤਸ਼ਾਹ ਵੀ, ਹੇ ਨਾਨਕ ਸਾਡੇ ਕੋਲ ਪਹੁੰਚ ਤੂੰ। ਅਤੇ ਗੁਰੂ ਨਾਨਕ ਪਾਤਸ਼ਾਹ ਤਾਂ ਅੰਮ੍ਰਿਤ ਵੇਲਾ ਨਹੀਂ ਹੈ, ਦਿਨ ਹੈ, ਉਸ ਵੇਲੇ ਦਾਸ ਨਾਲ ਗਿਆ ਹੋਇਆ, ਦਿਨ ਦਾ ਇਸ਼ਨਾਨ ਕਰਨ ਵਾਸਤੇ ਆਪ ਜਾਂਦੇ ਨੇ, ਅਤੇ ਉੱਥੇ ਜਾ ਕੇ ਆਪਨੇ ਚੁੱਭੀ ਮਾਰੀ, ਦਾਸ ਖੜ੍ਹਾ ਬਾਹਰ, ਉਹਨੇ ਦੇਖਿਆ ਵੀ ਹੁਣ ਨਿਕਲਣ ਬਾਹਰ, ਹੁਣ ਨਿਕਲਣ ਨਿਕਲੇ ਹੀ ਨਹੀਂ, ਐਸਾ ਲਿਖਿਆ ਹੋਇਆ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਵੀ ਦਿਨ ਨਹੀਂ ਸੀਗਾ, ਕਿਉਂਕਿ ਰਾਤ ਦੇ ਨਾਲ ਕਈਆਂ ਨੂੰ ਭਰਮ ਹੋ ਗਿਆ ਵੀ ਅੰਮ੍ਰਿਤ ਵੇਲੇ ਗਏ, ਹਨੇਰੀ ਰਾਤ ਹੋਣੀ ਆ, ਗੁਰੂ ਨਾਨਕ ਸਾਹਿਬ ਤੜਕੇ ਪਾਰ ਚਲੇ ਗਏ, ਅਤੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ। ਬਹੁਤੀਆਂ ਕਿਤਾਬਾਂ 'ਚ ਲਿਖਿਆ ਹੋਇਆ ਮੈਂ ਪੜ੍ਹਿਆ ਬਈ, ਉਹ ਵਿੱਚੇ ਨਿਕਲ ਕੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ, ਉੱਥੇ 3 ਦਿਨ ਬੈਠੇ ਰਹੇ। ਲੇਕਿਨ ਉਸ ਵੇਲੇ ਦੇ ਭਾਈ ਬਾਲਾ ਨਾਲ ਨੇ, ਉਸੇ ਵੇਲੇ ਤੋਂ ਇਹ ਸਾਖੀ ਪ੍ਰਚਲਿਤ ਤੁਰੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ, ਉਹ ਨਫ਼ਰ ਨੇ ਦੇਖਿਆ। ਨਾਲੇ ਸਾਖੀਕਾਰ ਲਿਖਦੇ ਨੇ ਕਿ ਜਦੋਂ ਦੇਖਿਆ ਨਾ ਨਿਕਲੇ, 10 ਮਿੰਟ ਲੰਘ ਗਏ, 15, ਉਹ ਨੱਠ ਕੇ ਗਏ ਵੀ ਇੱਧਰ ਨਿਕਲ ਗਏ ਹੋਣੇ, ਇੱਧਰ ਨਿਕਲ ਗਏ। ਉਸੇ ਵੇਲੇ ਦੌੜ ਕੇ ਜਾਂਦਾ, ਹੌਲੀ ਨਹੀਂ ਉਹ ਜਾਂਦਾ, ਕੱਪੜੇ ਉਵੇਂ ਜਿਵੇਂ ਹੱਥ ਵਿੱਚ ਨੇ, ਅਤੇ ਨਵਾਬ ਦੌਲਤ ਖਾਨ ਦਰਬਾਰ 'ਚ ਬੈਠਾ, ਕੋਰਟ 'ਚ ਬੈਠਾ, ਉਸ ਵੇਲੇ ਇਹਨੇ ਦਵਾਈ ਮਚਾਤੀ, ਕਹਿੰਦੇ ਬੁਲਾਓ ਕੀ ਗੱਲ ਹੈ। ਤਾਂ ਉਸ ਵੇਲੇ ਨਫ਼ਰ ਰੋਂਦਾ ਉੱਚੀ ਉੱਚੀ, ਕਹਿੰਦੇ ਤੂੰ ਗੱਲ ਦੱਸ ਕੀ ਹੈ। ਕਹਿੰਦੇ ਗੱਲ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ ਹੈ ਮੇਰੇ ਸਾਹਮਣੇ, ਮੁੜ ਨਿਕਲੇ ਨਹੀਂ ਹੈ, ਬਾਹਰ ਆਏ ਹੀ ਨਹੀਂ ਹੈ। ਉਹਨੇ ਹੁਕਮ ਦੇ ਤਾ ਵੀ ਹੁਣੇ ਛੇਤੀ ਡਬੋਲੀਏ, ਤਿਆਰ ਹੋ ਕੇ ਚਲੋ, ਅਤੇ ਜੈ ਰਾਮ ਜੀ ਨੂੰ ਖਬਰ ਕਰੋ। ਖਬਰ ਕੀਤੀ ਗਈ ਅਤੇ ਉਹਨਾਂ ਦੇ ਪਿਤਾ ਜੀ ਵੀ ਆਏ ਹੋਏ ਨੇ ਉੱਥੇ। ਜੈ ਰਾਮ ਜੀ ਵੀ ਉਹਨਾਂ ਨੇ ਬਹੁਤ ਬੁਰਾ ਕਰਨਾ ਸ਼ੁਰੂ ਕਰ ਦਿੱਤਾ, ਲੇਕਿਨ ਕਿਸ਼ਤੀਆਂ ਲੈ ਕੇ ਦਰਿਆ ਵਿੱਚ ਸੀ, ਅਤੇ ਜਾਲ ਲੈ ਕੇ ਗੋਤਾਖੋਰ ਆ ਕੇ ਦੂਰ ਦੂਰ ਸੀ, ਜਾਲ ਪਾਉਂਦੇ ਨੇ, ਕੁਛ ਨਹੀਂ ਹੱਥ ਵਿੱਚ ਆਉਂਦਾ, ਕੱਛੂ ਵੀ ਆਈ ਜਾਂਦੇ ਨੇ, ਡੱਡੂ ਵੀ ਜਾਲ ਵਿੱਚ ਫਸੀ ਜਾਂਦੇ, ਵੱਡੇ ਵੱਡੇ ਮੱਛ ਵੀ ਫਸੀ ਜਾਂਦੇ, ਲੇਕਿਨ ਗੁਰੂ ਨਾਨਕ ਦਾ ਨਹੀਂ ਪਤਾ ਲੱਗਦਾ। ਫਿਰ ਜਾਲ ਕਿਸ਼ਤੀਆਂ ਲਈਆਂ, ਕਿਨਾਰੇ ਕਿਨਾਰੇ ਚੱਲ ਕੇ ਡੂੰਘੇ ਜਾਲ ਪੁਆਏ, ਫਿਰ ਕੁਛ ਨਾ ਹੋਇਆ, ਦਿਨ ਛਿਪਣ ਵਾਲਾ ਹੋ ਗਿਆ। ਉਸ ਵੇਲੇ ਨਵਾਬ ਨੇ ਕਿਹਾ ਵੀ ਯਾਰੋ ਬੜਾ ਅਫਸੋਸ ਹੋਇਆ, ਐਸਾ ਪੁਰਸ਼ ਮੈਂ, ਉਹ ਤਾਂ ਰੱਬੀ ਪੁਰਸ਼ ਸੀ, ਬੜਾ ਘਾਟਾ ਪਿਆ, ਅਤੇ ਮੈਨੂੰ ਲੱਗਦਾ ਵੀ ਅੱਲਾ ਨੇ ਆਪਣੇ ਕੋਲ ਬੁਲਾ ਲਿਆ ਉਸਨੂੰ ਇਸ ਸੰਸਾਰ ਤੋਂ। ਵਿਰਾਗ ਕਰਦਾ ਜੈ ਰਾਮ, ਸਮਝਾਉਂਦਾ ਉਸਨੂੰ ਜੈ ਰਾਮ ਤੂੰ ਵਿਰਾਗ ਨਾ ਕਰ, ਅਸੀਂ ਆਪਣਾ ਪੂਰਾ ਜ਼ੋਰ ਜਿੰਨਾ ਹਿਊਮਨ ਰਿਸੋਰਸਿਸ ਦੇ ਵਿੱਚ ਪੋਸੀਬਲ ਅਸੀਂ ਲਾ ਲਿਆ, ਕੋਈ ਕਸਰ ਨਹੀਂ ਰੱਖੀ, ਉੱਪਰ ਵੀ ਜਾਲ ਪਵਾ ਲਏ ਵੀ ਕੋਈ ਮੱਛ ਨਿਕਲ ਗਿਆ ਹੋਵੇ। ਇੱਕ ਬੇਬੇ ਨਾਨਕੀ ਸੀ, ਜੈ ਰਾਮ ਜਾਂਦੇ ਨੇ ਜਾ ਕੇ ਵਿਰਾਗ ਕਰਦੇ ਨੇ ਵੀ ਮੈਂ ਕੀ ਜਵਾਬ ਦੇਵਾਂਗਾ ਤੇਰੇ ਪਿਤਾ ਜੀ ਨੂੰ, ਮੇਰੇ ਕੋਲ ਆ ਕੇ ਉਹ ਇਸ ਤਰ੍ਹਾਂ ਹੋਏ, ਦਰਿਆ ਵਿੱਚ ਡੁੱਬ ਗਏ। ਉਹ ਕਹਿਣ ਲੱਗੇ ਸਵਾਮੀ ਜੀ ਇਹ ਗੱਲ ਮੇਰੇ ਵੀਰ ਨੂੰ ਨਾ ਆਖੇ, ਉਹ ਤਾਂ ਸਾਰੇ ਸੰਸਾਰ ਡੁੱਬੇ ਉਹਨੂੰ ਤਾਰਨ ਵਾਲਾ, ਉਹਨੂੰ ਕੌਣ ਦਰਿਆ ਟਾਲ ਡੋਬ ਸਕਦਾ, ਕਿਉਂਕਿ ਇਹ ਕਿਸੇ ਦੀ ਤਾਕਤ ਨਹੀਂ ਹੈ ਵੀ ਉਹਨਾਂ ਨੂੰ ਡੁਬੋ ਦੇਵੇ। ਕਿਉਂਕਿ ਸਾਰੇ ਪੈਵੇ ਚੱਲੇ ਲੱਖ ਦਰਿਆ, ਸਾਰੇ ਦਰਿਆ ਪੈਵੇ ਚੱਲੇ, ਹਵਾ ਵੀ ਪੈਵੇ ਚੱਲਦੀ ਹੈ, ਦਰਿਆ ਵੀ ਪੈਵੇ ਚੱਲਦੇ ਨੇ, ਅਗਨ ਵੀ ਪੈਵੇ ਚੱਲਦੀ ਹੈ, ਪੈਵੇ 'ਚ ਪਵਨ ਵਹੇ ਸਰਵਾਓ, ਪੈਵੇ ਚੱਲੇ ਲੱਖ ਦਰਿਆ, ਇਹ ਤਾਂ ਸਭ ਪੈਵੇ ਚੱਲਦੇ ਨੇ ਰੰਗ ਕਰਦੇ। ਉਹ ਤਾਂ ਆਪ ਉਹਦਾ ਸਰੂਪ ਹੈ, ਕੋਈ ਰੋਕ ਨਹੀਂ ਉਹਨਾਂ ਨੂੰ ਕਰ ਨਹੀਂ ਸਕਦਾ। ਸੋ ਇੱਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਕਹਿਣ ਵਾਸਤੇ, ਕਿਉਂਕਿ ਸਾਡੇ ਕੋਲ ਅੱਖਰ ਨਹੀਂ ਹੈ ਸਮਝਾਉਣ ਵਾਸਤੇ, ਬੋਲੀ ਮੈਟਰ ਨੇ ਬਣਾਈ ਹੈ, ਮਟੀਰੀਅਲਿਸਟਿਕ ਚੀਜ਼ ਹੈ ਪਦਾਰਥਕ ਮਾਇਆ ਦੀ ਬੋਲੀ ਜਿਹੜੀ ਸਾਡੀ ਹੈ, ਸਾਡੇ ਖਿਆਲ ਵੀ ਮਾਇਆ ਮਾਇਕ ਨੇ, ਅਸੀਂ ਸਮਝਾ ਨਹੀਂ ਸਕਦੇ ਵੀ ਗੁਰੂ ਨਾਨਕ ਸਾਹਿਬ ਕਿਵੇਂ ਗਏ, ਕਿਉਂਕਿ ਜਦ ਬੋਲੀ ਨਹੀਂ ਹੈ, ਦੇਖੀ ਨਹੀਂ ਚੀਜ਼ ਹੈ, ਅਤੇ ਦੁਨੀਆਂ ਦੇ ਵਿੱਚ ਦੱਸਣ ਨੂੰ ਕੋਈ ਅੱਖਰ ਨਹੀਂ ਹੈਗੇ, ਫਿਰ ਦੱਸਿਆ ਕਿਵੇਂ ਜਾਵੇ। ਪਰ ਮਨੁੱਖ ਬੋਲੀ 'ਚ ਜਿਵੇਂ ਦ੍ਰਿਸ਼ਟਾਂਤ ਦੇ ਨਾਲ ਕੋਈ ਚੀਜ਼ ਦੱਸੀ ਜਾਂਦੀ ਹੈ, ਉਸ ਤਰ੍ਹਾਂ ਦੇ ਨਾਲ ਦੱਸਣ ਵਾਸਤੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਦੇ ਵਿੱਚ ਪਹੁੰਚ ਗਏ, ਅਤੇ ਉਸ ਵੇਲੇ ਆਵਾਜ਼ ਆਈ ਵੀ ਨਾਨਕ ਤੂੰ ਅੰਦਰ ਆਓ, ਮੇਰੇ ਸਰੂਪ 'ਚ ਦਾਖਲ ਹੋ, ਪ੍ਰਕਾਸ਼ ਹੈ ਪ੍ਰਕਾਸ਼ ਹੈ ਸਾਨੂੰ ਕਹਿਣ ਵਾਸਤੇ ਵੀ ਸਾਡੇ ਵਰਗਾ ਪ੍ਰਕਾਸ਼ ਸੀ ਇਹ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਮੈਟਰ ਦਾ ਪ੍ਰਕਾਸ਼ ਹੈ, ਜੋ ਪ੍ਰਕਾਸ਼ ਉੱਤੇ ਸੀ ਉਹ ਵਾਹਿਗੁਰੂ ਇਹ ਜਾਣਦਾ ਜਾਂ ਗੁਰੂ ਨਾਨਕ ਸਾਹਿਬ ਜਾਣਦੇ ਨੇ। ਅਤੇ ਉਸ ਵੇਲੇ ਆਪਨੇ ਪਾਸ ਬੁਲਾ ਲਏ ਅਤੇ ਕਹਿਣ ਲੱਗੇ ਨਾਨਕ ਤੈਨੂੰ ਮੈਂ ਸੰਸਾਰ 'ਤੇ ਭੇਜਿਆ ਸੀ ਕਿ ਬਹੁਤ ਭਿਆਨਕ ਯੁੱਗ ਚੱਲ ਰਿਹਾ ਜਿਹਨੂੰ ਕਲਯੁੱਗ ਦਾ ਯੁੱਗ ਕਹਿੰਦੇ ਨੇ, ਪਹਿਲੇ ਯੁਗਾਂ 'ਚ ਮੈਂ ਭੇਜਦਾ ਰਿਹਾ ਉਹਨਾਂ ਦੇ ਥੋੜ੍ਹੇ ਜਿਹੇ ਉਪਦੇਸ਼ ਦੇ ਨਾਲ ਹੀ ਸੰਸਾਰ ਸਮਝ ਜਾਂਦਾ ਰਿਹਾ, ਹੁਣ ਤਾਂ ਬਿਲਕੁਲ ਘੋਰ ਅੰਧੇਰਾ ਛਾ ਗਿਆ ਵੀ ਤੁਸੀਂ ਉਹ ਕੰਮ ਸ਼ੁਰੂ ਨਹੀਂ ਕਰਿਆ, ਜੀਵ ਉਹ ਕਰਮ ਕਰ ਰਹੇ ਨੇ ਜਿਹਦੇ ਨਾਲ ਇਹ ਦੁਖੀ ਹੋ ਜਾ, ਨੇਚੇ ਕਮਜ਼ੋਰ ਹੋ ਗਏ ਨੇ, ਨਾਮ ਦੇ ਸੁੱਖ ਤੋਂ ਸੰਸਾਰ ਭੁੱਲ ਗਿਆ, ਬਿਲਕੁਲ ਜ਼ਿਕਰ ਨਹੀਂ ਕਰਦਾ ਅਤੇ ਤੁਸੀਂ ਕੰਮ ਨਹੀਂ ਕਰਿਆ। ਗੁਰੂ ਨਾਨਕ ਕਹਿਣ ਲੱਗੇ ਪਾਤਸ਼ਾਹ ਆਪ ਦਾ ਫਰਮਾਨ ਹੈ ਕਿ ਨਾਮ ਗੁਰੂ ਤੋਂ ਪ੍ਰਾਪਤ ਹੁੰਦਾ, ਜਦ ਤੱਕ ਆਪ ਥਾਪਦੇ ਨਹੀਂ ਹੋ ਗੁਰੂ ਸੰਸਾਰ ਦਾ, ਉਹਨਾਂ ਚਿਰ ਫਿਰ ਮੈਂ ਗੁਰੂ ਵਾਲਾ ਕੰਮ ਕਿਵੇਂ ਕਰਾਂ।